ਇਹ ਗੁਰੂ ਅੰਗਦ ਦੇਵ ਜੀ ਬੈਠੇ ਹੈ, ਕਹਿੰਦੇ ਮੈਂ ਹਾਂ। ਪ੍ਰਗਟ ਗੁਰਾਂ ਕੀ ਦੇ ਜਬ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹ। ਅੱਜ ਵੀ ਉਹ ਡਾਇਰੀ ਪਈ ਹੈ ਸ੍ਰੀ ਹਜ਼ੂਰ ਸਾਹਿਬ ਹੈੱਡ ਗ੍ਰੰਥੀ ਹੈੱਡ ਪੁਜਾਰੀ ਦੇ ਕੋਲੇ ਹੁੰਦੀ, ਉਹ ਡਾਇਰੀ ਉਹਦੇ ਜਿੰਦੇ ਦੇ ਅੰਦਰ ਰੱਖੀ ਹੁੰਦੀ ਆ, ਉਹਦੇ ਕੋਲ ਚਾਰਜ ਹੁੰਦਾ। ਉਹ ਡਾਇਰੀ ਭਾਈ ਹਰ ਸਿੰਘ ਨੇ ਲਿਖੀ ਜਿਹੜੀ ਦਸਵੇਂ ਪਾਤਸ਼ਾਹ ਵੇਲੇ, ਪਹਿਲਾਂ ਭਾਈ ਆਲਮ ਸਿੰਘ ਜੀ ਲਿਖਦੇ ਹੁੰਦੇ ਸੀ, ਉਹ ਡਾਇਰੀ ਵਿੱਚ ਇਹ ਲਿਖਿਆ ਹੋਇਆ ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ। ਇੱਕ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਵੀ ਉਹ ਡਾਇਰੀ 'ਚ ਲਿਖਿਆ ਹੋਇਆ। ਹੋਰ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਾਡੇ ਮਨਾਂ ਦੇ ਅੰਦਰੋਂ ਜਿਹੜੀ ਉਪਦੇਸ਼ ਦੇ ਕੇ ਦੁਰਮਤ ਨੂੰ ਨਾਸ ਕਰਦੇ ਹਨ।
ਏਕ ਦਿਵਸ ਵੈਸੇ ਗਤ ਦਾਨੀ,
ਗਤ ਦਾਨੀ ਹੁੰਦਾ ਗਤ ਕਲਿਆਣ ਦੇ ਦਾਨੀ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਇੱਕ ਦਿਨ ਸਜੇ ਹੋਏ ਸਨ।
ਬੋਲੋ ਮਰਦਾਨਾ ਅਸਵਾਨੀ,
ਬੋਲਿਓ ਮਰਦਾਨਾ, ਭਾਈ ਮਰਦਾਨਾ ਜੀ ਇਸ ਤਰ੍ਹਾਂ ਬਾਣੀ ਬਚਨ ਬੋਲੇ।
ਇਸੇ ਸਥਾਨ ਰਹਿਣ ਤੁਮ ਆਏ,
ਇਸ ਸਥਾਨ ਦੇ ਉੱਤੇ ਤੁਸੀਂ ਰਹਿਣ ਆਏ ਹੋ।
ਦੇਖਿਓ ਨਗਰ ਰੁਚਰ ਮਨ ਭਾਈ,
ਬੜਾ ਰੁਚਰ ਸੁੰਦਰ ਹੈ ਇਹ ਨਗਰ ਦੇਖਿਆ ਮਨ ਭਾਉਂਦਾ।
ਕਹਿ ਤੁਮ ਨਿਕਸੇ ਹੋਏ ਉਦਾਸੀ,
ਕੇ ਜਾਂ ਤੁਸੀਂ ਉਦਾਸੀ ਹੋ ਕੇ ਨਿਕਲੇ ਹੋ ਘਰੋਂ।
ਪਰਚ ਰਹੇ ਕਰ ਰਿਦਾ ਵਿਲਾਸੀ,
ਮਨ ਦੇ ਅੰਦਰ ਇਹ ਖੁਸ਼ ਹੋ ਕਰਕੇ ਇੱਥੇ ਪਰਚ ਰਹੇ। ਭਾਈ ਮਰਦਾਨਾ ਕਹਿਣ ਲੱਗੇ ਮਹਾਰਾਜ ਇੱਥੇ ਬੈਠ ਗਏ ਹੋ, ਹੋਰ ਨੀ ਕਿਤੇ ਜਾਣਾ ਆਪਾਂ ਅੱਗੇ ਸੈਰ ਕਰਨ ਆਏ ਹਾਂ।
ਪਰਦੇਸ ਕੀ ਕੀਜੈ ਸੈਲਾ,
ਮਹਾਰਾਜ ਸੱਚੇ ਪਾਤਸ਼ਾਹ ਹੋਰ ਦੇਸ਼ਾਂ ਦੀ ਵੀ ਸੈਲ ਕਰੀਏ ਆਪਾਂ।
ਜਿਤ ਇੱਛਾ ਗਮ ਨਾ ਤਿਤ ਗੈਲਾ,
ਹੁਣ ਜਿੱਧਰ ਇੱਛਾ ਹੈ ਉਸ ਪਾਸੇ ਨੂੰ ਵੇਰ ਕਰੋ, ਉਸ ਰਸਤੇ ਚੱਲੀਏ।
ਮੈਂ ਸੁਣ ਕਰ ਮਨ ਮਾਹੇ ਵਿਚਾਰੀ,
ਮੈਂ ਸੁਣ ਕੇ ਮਨ ਦੇ ਅੰਦਰ ਵਿਚਾਰ ਕੀਤੀ।
ਦੂਮ ਬਾਨ ਇਨ ਨਾਹੇ ਵਿਸਾਰੀ,
ਮੈਂ ਤੋਂ ਭਾਵ ਭਾਈ ਬਾਲਾ ਜੀ ਕਹਿੰਦੇ ਮੈਂ ਸੁਣ ਕੇ ਮਨ ਚ ਵਿਚਾਰਿਆ ਕਿ ਇਹ ਜਿਹੜਾ ਡੂਮ ਹੈ ਮਰਾਸੀ ਹੈ ਇਹਨੇ ਆਪਣੀ ਬਾਨ ਹੁੰਦੀ ਆਦਤ ਇਹ ਛੱਡਦਾ ਨਹੀਂ, ਚੰਗੇ ਭਲੇ ਟਿਕੇ ਬੈਠੇ ਹੈ। ਜਾਣ ਕੇ ਮਹਾਰਾਜ ਨੂੰ ਕਹਿੰਦਾ ਇੱਥੇ ਬਹਿਣਾ, ਹੁਣ ਤਾਂ ਨਹੀਂ ਜਾਣਾ, ਚੰਗੇ ਘਰੋਂ ਸੈਰ ਕਰਨ ਆਏ ਹੈ। ਹੁਣ ਉਹਦੀ ਆਦਤ ਮਹਾਰਾਜ ਨੇ ਬਣਾਈ ਹੋਈ ਸੀ ਕਿਉਂਕਿ ਉਹਦੇ ਰਾਹੀਂ ਕਈ ਪ੍ਰਕਾਰ ਦੇ ਕੌਤਕ ਕਰਨੇ ਸਨ।
ਇਤੀ ਮਹਿਮਾ ਨੈਣ ਨਿਹਾਰੀ,
ਇੰਨੀ ਮਹਿਮਾ ਭਾਈ ਮਰਦਾਨੇ ਨੇ ਹੁਣ ਤੱਕ ਗੁਰੂ ਨਾਨਕ ਦੇਵ ਜੀ ਦੀ ਇਹਨਾਂ ਅੱਖਾਂ ਨਾਲ ਦੇਖੀ ਹੈ।
ਤਦਪ ਨਾ ਰਹਿਤ ਇਨ ਨਾਹੀਂ ਵਿਸਾਰੀ,
ਸੋ ਤਦਪ ਨਾ ਰਹਿਤ ਹੋਏ ਅਨੁਸਾਰੀ, ਕਹਿੰਦੇ ਤਾਂ ਵੀ ਇਹਨਾਂ ਦੇ ਅਨੁਸਾਰੀ ਹੋ ਕੇ ਨਹੀਂ ਰਹਿੰਦਾ। ਦੇਖੋ ਨਾਲ ਹੀ ਇੰਨੇ ਕੌਤਕ ਦੇਖ ਲਏ, ਆਪਾਂ ਨਹੀਂ ਦੇਖੇ, ਆਪਾਂ ਸਾਰਿਆਂ ਨੇ ਦੇਖੇ, ਸਾਰੇ ਕੌਤਕ ਸੁਣਦੇ ਵੀ ਹੈ, ਪ੍ਰਤੱਖ ਆਪਾਂ ਦੇਖਦੇ ਵੀ ਹੈ, ਕੀ ਨਹੀਂ ਦੇਖਿਆ ਆਪਾਂ ਨੇ, ਸਭ ਕੁਝ ਦੇਖਿਆ। ਪਰ ਦੇਖੋ ਆਪਣਾ ਮਨ ਹੈ, ਬਲਿਹਾਰ ਜਾਈਏ ਮਨ ਤੋਂ, ਧੰਨ ਹੈ ਤੂੰ ਮਨ, ਇੰਨੇ ਕੌਤਕ ਦੇਖ ਕੇ ਤੂੰ ਨਹੀਂ ਬਦਲਿਆ, ਢੀਠਾਂ ਦਾ ਸਰਦਾਰ ਹੈ ਤੂੰ, ਜਿੰਨਾ ਮਰਜ਼ੀ ਸੁਣਾਈ ਜਾਓ, ਜਿੰਨਾ ਮਰਜ਼ੀ ਕਹੀ ਜਾਓ, ਮਨ ਦੇ ਉੱਤੇ ਕਹੀ ਹੋਈ ਸਿੱਖਿਆ ਦਾ ਅਸਰ ਹੀ ਨਹੀਂ ਹੁੰਦਾ ਹੈ।
ਸ੍ਰੀ ਗੁਰੂ ਭਨੈ ਚਲੋ ਮਰਦਾਨਾ,
ਸਤਿਗੁਰੂ ਹੱਸ ਕੇ ਕਹਿਣ ਲੱਗੇ ਚੱਲ ਭਾਈ ਮਰਦਾਨਿਆ ਚੱਲੀਏ।
ਦੇਖੋ ਸੈਲ ਕਰੋ ਵਿਧ ਨਾਨਾ,
ਚੱਲ ਕਈ ਤਰ੍ਹਾਂ ਦੀ ਤੈਨੂੰ ਸੈਰ ਕਰਾਉਣੇ, ਨਾਨਾ ਪ੍ਰਕਾਰ ਦੇ ਥਾਂ ਦਿਖਾਉਣੇ ਆ।
ਇਹ ਪੁਰ ਤੇ ਹੋਈ ਵਿਦਾ ਪਿਆ ਨੇ,
ਉਸ ਨਗਰੀ ਤੋਂ ਭਾਵ ਵਿਸ਼ਵੰਬਰਪੁਰ ਪਾਟਲੀ ਪੁੱਤਰ ਪਟਨਾ ਸਾਹਿਬ ਤਿੰਨ ਨਾਂ ਨੇ, ਉਸ ਨਗਰ ਤੋਂ ਫਿਰ ਅੱਗੇ ਗਤਦਾਈ ਗੁਰੂ ਨਾਨਕ ਸਾਹਿਬ ਚੱਲੇ ਨੇ।
ਭਗਤ ਜਗਤ ਮਹਿ ਜਿਨ ਪ੍ਰਗਟਾਨੇ,
ਜਿਨ੍ਹਾਂ ਨੇ ਭਗਤੀ ਨੂੰ ਜਗਤ ਵਿੱਚ ਪ੍ਰਗਟ ਕੀਤਾ।
ਗਮਨੇ ਮਾਰਗ ਮਹਿ ਗਤਦਾਈ,
ਕਲਿਆਣ ਦੇ ਦੇਣ ਹਾਰੇ ਸਤਿਗੁਰੂ ਫਿਰ ਅੱਗੇ ਚੱਲੇ ਹਨ।
ਕਿਤਕ ਕੋਸ ਪਰ ਪਹੁੰਚੇ ਜਾਈ,
ਕਿੰਨੇ ਕੁ ਤੋਂ ਅੱਗੇ ਜਦੋਂ ਚਲੇ ਗਏ ਹਨ।
ਅੱਗੇ ਸਾਗਰ ਕੋ ਤਟ ਦੇਖਾ,
ਅੱਗੇ ਸਮੁੰਦਰ ਦਾ ਕਿਨਾਰਾ ਆ ਗਿਆ।
ਲੱਗਿਓ ਜਾਹੇ ਸੋ ਮੱਛ ਵਿਸੇਖਾ,
ਸੋ ਜਿੱਥੇ ਬੜਾ ਭਾਰੀ ਮੱਛ ਸਮੁੰਦਰ ਦੇ ਕਿਨਾਰੇ ਤੇ ਲੱਗਿਆ ਹੋਇਆ।
ਪੈਂਤੀ ਕੋਸ ਹੋ ਤੋ ਵਿਸਤਾਰਾ,
ਬੜਾ ਵੱਡਾ ਮਗਰ ਮੱਛ ਇਹ ਮੰਨਣ ਚ ਨਹੀਂ ਆਵੇਗਾ ਆਪਣੇ, ਪੈਂਤੀ ਕੋਹ ਤੱਕ ਲੰਬਾ ਸੀ ਮਗਰ ਮੱਛ, ਜਿਹੜੇ ਸਮੁੰਦਰ ਦੇ ਵਿਚਕਾਰ ਜੇ ਹੁੰਦੇ ਨੇ ਥੱਲੇ ਜਾ ਕੇ, ਉਹ ਬਾਹਰ ਸਾਈਡ ਤੇ ਨਹੀਂ ਆਉਂਦੇ ਕਿਉਂਕਿ ਵੇਲ ਮੱਛੀ ਲਾ ਲਓ ਜੇ ਬਾਹਰ ਆ ਜੇ ਫਿਰ ਅੰਦਰ ਨਹੀਂ ਵੜ ਸਕਦੀ। ਬੜੀ ਹੈਰਾਨਗੀ ਦੀ ਗੱਲ ਹੈ ਕਿ ਪੈਂਤੀ ਕੋਹ ਲੰਬਾ ਮਗਰ ਮੱਛ ਕਿਨਾਰੇ ਤੱਕ ਆਇਆ ਹੋਇਆ।
ਪੀਠ ਤਾਹੀ ਕੀ ਚੜੇ ਉਦਾਰਾ,
ਕਿਉਂਕਿ ਉਹਦੀ ਪੂਛ ਪਿਛਲੇ ਪਾਸੇ ਲੱਗੀ ਹੋਈ ਸੀ, ਬਾਕੀ ਦਾ ਸਾਰਾ ਪਾਣੀ ਵਿੱਚ ਸੀ, ਮਾਨੋ ਉੱਥੇ ਜਹਾਜ਼ ਵਾਂਗੂ ਆ ਕੇ ਲੱਗਿਆ ਹੋਇਆ ਸੀ, ਉਹਦੇ ਉੱਤੇ ਜਾ ਚੜੇ।
ਚੜ ਕਰ ਬੋਲੇ ਦੀਨ ਦਿਆਲਾ,
ਉਹਦੀ ਪਿੱਠ ਤੇ ਚੜ ਕੇ ਦੀਨ ਦਿਆਲ ਜੀ ਬੋਲੇ,
ਸੁਨੋ ਬੈਨ ਮਰਦਾਨਾ ਬਾਲਾ,
ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਬਚਨ ਸੁਣੋ।
ਅਬ ਕਾ ਪਰ ਹਮ ਗਮਨੇ ਜਾਹੀ,
ਹੁਣ ਅਸੀਂ ਕਾਹਦੇ ਉੱਤੇ ਤੁਰੇ ਜਾਂਦੇ ਹਾਂ ਦੱਸੋ।
ਭੇਦ ਲਖਿਓ ਕਹਿੰਦੋ ਤੁਮ ਨਾਹੀ,
ਤੁਸੀਂ ਭੇਦ ਜਾਣਿਆ, ਜਿਹੜਾ 35 ਕਿਲੋਮੀਟਰ ਲੰਮਾ ਮੱਛ ਹੋਊ ਫਿਰ ਚੌੜਾ ਵੀ ਤਾਂ ਬਹੁਤ ਹੋਊਗਾ ਉਹ, ਇਸ ਕਰਕੇ ਇਹਨਾਂ ਨੂੰ ਨਹੀਂ ਪਤਾ ਲੱਗਿਆ ਦੋਨਾਂ ਨੂੰ। ਗੁਰੂ ਨਾਨਕ ਸਾਹਿਬ ਨੂੰ ਪਤਾ ਕਿ ਅਸੀਂ ਮੱਛ ਦੇ ਉੱਤੇ ਚੜ ਗਏ, ਜਿਵੇਂ ਧਰਤੀ ਤੇ ਤੁਰੀਦਾ, ਮੱਛ ਦੇ ਉੱਤੇ ਉੱਤੇ ਤੁਰੇ ਜਾਂਦੇ ਹਨ।
ਮੈਂ ਤਬ ਕਹਿਓ ਨਾ ਹਮ ਕਛ ਜਾਪੇ,
ਮਹਾਰਾਜ ਪਤਾ ਨਹੀਂ ਲੱਗਦਾ ਅਸੀਂ ਕਾਹਦੇ ਤੇ ਤੁਰੇ ਜਾਂਦੇ ਹਾਂ ਦੋਨਾਂ ਨੂੰ, ਸਾਨੂੰ ਨਹੀਂ ਪਤਾ ਲੱਗਦਾ।
ਤੁਮਰੀ ਗਤ ਤੁਮ ਜਾਣੋ ਆਪੇ,
ਤੁਸੀਂ ਆਪਣੀ ਗਤ ਮਰਿਆਦਾ ਨੂੰ ਆਪ ਹੀ ਜਾਣਦੇ ਹੋ।
ਹਮਰੀ ਅਲਪ ਬੁੱਧ ਕਿਆ ਜਾਣੇ,
ਮਹਾਰਾਜ ਸੱਚੇ ਪਾਤਸ਼ਾਹ ਸਾਡੀ ਤਾਂ ਦੋਨਾਂ ਜੀ ਤੁੱਛ ਜੀ ਬੁੱਧੀ ਹੈ ਜੀ।
ਤੁਮ ਪਰਮੇਸ਼ਰ ਪੁਰਖ ਮਹਾਨੇ,
ਆਪ ਜੀ ਪਰਮੇਸ਼ਰ ਹੋ, ਮਾਨ ਪੁਰਖ ਹੋ ਜੀ।
ਸੋ ਹਮ ਲਖ ਹੈ ਜੋ ਆਪ ਲਖਾਵੋ,
ਅਸੀਂ ਉਹ ਜਾਣਦੇ ਹਾਂ ਜੋ ਤੁਸੀਂ ਜਣਾ ਦਿੰਦੇ ਹੋ।
ਦੇਖ ਹੈ ਸੋ ਜੋ ਆਪ ਦਿਖਾਵੋ,
ਦੇਖਦੇ ਹਾਂ ਉਹੀ ਜੋ ਤੁਸੀਂ ਦਿਖਾ ਦਿੰਦੇ ਹੋ।
ਗੁਰੂ ਪੰਨੈ ਇਹ ਮੱਛ ਮਹਾਨਾ,
ਮਹਾਰਾਜ ਕਹਿੰਦੇ ਭਾਈ ਜਿੱਥੇ ਆਪਾਂ ਤੁਰੇ ਜਾਂਦੇ ਹਾਂ ਨਾ, ਇਹ ਬਹੁਤ ਵੱਡਾ ਮਗਰ ਮੱਛ ਹੈ ਇੱਕ।
ਕਿਤੇ ਕਾਲ ਕੇ ਕਰਤ ਪਿਆਨਾ,
ਸੋ ਅਸੀਂ ਜਿਹੜੇ ਹਾਂ ਕਿੰਨਾ ਸਮਾਂ ਤੋਂ ਲੈ ਕੇ ਮੱਛ ਦੇ ਉੱਤੇ ਤੁਰੇ ਆ ਰਹੇ ਹਾਂ।
ਅੱਗੇ ਕਿਤੇ ਦੂਰ ਲਾਉ ਲੱਖੀ ਹੈ,
ਅੱਗੇ ਹੋਰ ਬਹੁਤ ਦੂਰ ਤੱਕ ਇਹ ਮੱਛ ਲੰਬਾ ਹੈ।
ਚਲੋ ਭਲੀ ਵਿਦ ਸੋ ਇਹ ਪਿੱਖੀ ਹੈ,
ਚਲੋ ਭਲੇ ਤਰੀਕੇ ਨਾਲ ਇਸ ਮੱਛ ਨੂੰ ਆਪਾਂ ਦੇਖਦੇ ਹਾਂ।
ਜਾਏ ਸੀ ਪਰ ਕਿਨੋ ਡੇਰਾ,
ਜਾ ਕਰਕੇ ਉਹਦੇ ਸਿਰ ਦੇ ਉੱਤੇ ਖੜੇ ਹੋ ਗਏ, ਤੁਰੇ 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 ਜਾਂਦੇ, ਮੱਛ ਦਾ ਜਦੋਂ ਸਿਰ ਆ ਗਿਆ ਨਾ ਉੱਥੇ ਖੜ ਗਏ ਜਾ ਕੇ।
ਤਬ ਮਰਦਾਨੇ ਮੁਖ ਤੇ ਹੇਰਾ,
ਉਦੋਂ ਭਾਈ ਮਰਦਾਨੇ ਨੇ ਮੱਛ ਦਾ ਮੁਖ ਦੇਖਿਆ ਹੈ।
ਪਸਰਿਓ ਦੀਸ ਤਾਂ ਵੱਡੋ ਅਕਾਰਾ,
ਬੜਾ ਵੱਡਾ ਮੂੰਹ ਹੈ ਮਗਰ ਮੱਛ ਦਾ, ਜਾ ਕੇ ਜਦੋਂ ਦੇਖਿਆ ਉਸ ਵਕਤ।
ਦੀਰ ਗਲੋਚਨ ਕੇ ਵਿਸਤਾਰਾ,
ਬੜੀਆਂ ਬੜੀਆਂ ਅੱਖਾਂ ਹਨ ਵਿਸਥਾਰ ਵਾਲੀਆਂ।
ਦੋਹਰਾ ਭੈ ਕਰ ਉਰ ਵਿਸ ਮਾਦਿਓ, ਅਸ ਵਿਦ ਬਚਨ ਅਲਾਏ,
ਡਰ ਕੇ ਮਨ ਦੇ ਅੰਦਰ ਹੈਰਾਨ ਹੋ ਕੇ ਇਸ ਤਰ੍ਹਾਂ ਬਚਨ ਕਿਹਾ।
ਸ੍ਰੀ ਗੁਰੂ ਤੁਮਰੀ ਕੁਦਰਤਾ ਤੁਮ ਹੀ ਕੋ ਬਣ ਆਏ,
ਮਹਾਰਾਜ ਇਹ ਤਾਂ ਤੁਹਾਡੀ ਕੁਦਰਤ ਹੈ, ਤੁਹਾਨੂੰ ਹੀ ਬਣ ਆਉਂਦੀ ਹੈ।
ਚੌ ਪਈ ਜਾਮਨ ਬਸੇ ਭਈ ਪੁਨ ਮੋਰਾ,
ਉੱਥੇ ਫਿਰ ਜਾਮਨ ਤੋਂ ਪਾਵੋ ਤੇ ਰਾਤ ਬੈਠੇ ਰਾਤ ਭਰ, ਤੇ ਉੱਥੇ ਸਵੇਰ ਹੋ ਗਈ, ਕਿਉਂਕਿ ਉਹਦਾ ਕਲਿਆਣ ਕਰਨਾ ਸੀ ਮਗਰ ਮੱਛ ਦਾ, ਵੀ ਕੌਡੇ ਰਾਕਸ਼ ਨੂੰ ਸਰਾਪਿਆ ਹੋਇਆ ਸੀ।
ਮੱਛ ਦੇਹੇ ਛੁੱਟ ਪਲਟੀ ਔਰਾ,
ਉਹ ਮੱਛ ਦੀ ਦੇਹੀ ਛੁੱਟ ਗਈ ਔਰ ਹੋਰ ਹੀ ਕੁਛ ਬਣ ਗਿਆ ਉਹ।
ਉਸਤ ਕਹਿਤ ਕਰੀ ਪਦ ਬੰਧਨ,
ਬੜੀ ਉਸਤਤੀ ਕੀਤੀ ਉਸ ਵਕਤ ਮਹਾਰਾਜ ਨੂੰ ਮੱਥਾ ਟੇਕਿਆ ਉਹਨੇ।
ਜਿਦਾਨੰਦ ਤਨ ਦੁੰਦ ਨਿਕੰਦਨ,
ਉਸ ਵਕਤ ਨਾਸ਼ ਕਰਨ ਵਾਲੇ ਸਾਰਾ ਦੁੰਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤ ਚੇਤਨ ਆਨੰਦ ਸਰੂਪ।
ਸ੍ਰੀ ਪਰਮਾਤਮਾ ਦੇਵਨ ਦੇਵੰਗ,
ਪਰਮਾਤਮ ਦੇਵ ਦੇਵਾਨ ਦੇਵ ਸੱਚੇ ਪਾਤਸ਼ਾਹ।
ਲਖ ਨਸਕ ਹੈ ਕੋ ਰਾਵਰ ਭੇਵੰਗ,
ਕੋਈ ਆਪ ਜੀ ਦਾ ਭੇਦ ਜਾਣ ਨਹੀਂ ਸਕਦਾ।
ਇਹ ਬਲੋਕ ਬੇਦੀ ਕੁਲ ਕੀਤਾ,
ਉਹਨੂੰ ਦੇਖ ਕਰਕੇ ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਸਾਹਿਬ
ਬੋਲੇ ਬਚਨ ਬੂਝਨੇ ਹੇਤਾ,
ਸੋ ਬਚਨ ਪੁੱਛਣ ਵਾਸਤੇ ਇਸ ਤਰ੍ਹਾਂ ਬੋਲੇ।
ਕੌਣ ਹੈ ਤੂੰ ਕਹੋ ਬੁਝਾਈ,
ਤੂੰ ਕੌਣ ਹੈ ਬਈ ਸਾਨੂੰ ਦੱਸਣਾ ਕਰ, ਤੂੰ
ਕੈਸੇ ਮੱਛ ਦੇਹ ਵੱਢ ਪਾਈ,
ਇਹ ਮੱਛ ਦੀ ਦੇਹੀ ਤੂੰ ਏਡੀ ਵੱਡੀ ਕਿਵੇਂ ਪ੍ਰਾਪਤ ਕੀਤੀ ਹੈ।
ਦੇਹ ਤਜ ਧਾਰਿਓ ਦੇਹ ਨਵੀਨਾ,
ਹੁਣ ਤੂੰ ਉਹ ਦੇਹੀ ਛੱਡ ਕੇ ਨਵੀਨ ਦੇਹੀ ਧਾਰ ਲਈ ਹੈ।
ਪਟ ਭੂਖਣਾ ਸੁੱਠ ਪਹਿਰ ਪਰਵੀਨਾ,
ਬੜੇ ਸੁੰਦਰ ਵਸਤਰ ਪਾਏ ਹੋਏ ਹਨ, ਹੁਣ ਤੂੰ ਹੋਰ ਰੂਪ ਚ ਆ ਗਿਆ ਹੈ।
ਬੋਲਿਓ ਤਵੈ ਸੁਨੋ ਭਗਵੰਤਾ,
ਉਹ ਬੋਲਿਆ ਉਸ ਵਕਤ ਸੁਣੋ ਭਗਵੰਤ ਜੀ,
ਤੁਮ ਜਾਣਤ ਸਾ ਵਿਦ ਵਰਤੰਤਾ,
ਤੁਸੀਂ ਸਾਰਿਆਂ ਤਰੀਕਿਆਂ ਨਾਲ ਹੀ ਜਾਣਦੇ ਹੋ ਵਰਤਾਂਤ।
ਅਪਾਰ ਸੁਨਾਵਨ ਕੇ ਹਿਤ ਗਾਥਾ,
ਫੇਰ ਵੀ ਇਹ ਜਿਹੜਾ ਹੋਰਨਾਂ ਨੂੰ ਸੁਣਾਉਣ ਵਾਸਤੇ ਸਾਰੀ ਗਾਥਾ,
ਮੋਰ ਸਾਥ ਬੂਜੋ ਜਗਨਾਥਾ,
ਹੇ ਜਗਤ ਦੇ ਮਾਲਕ ਤੁਸੀਂ ਮੈਨੂੰ ਪੁੱਛ ਰਹੇ ਹੋ ਜੀ।
ਤ੍ਰੈਤੇ ਯੁਗ ਪਾ ਜਨਕ ਵਦੇਹੀ,
ਇਹ ਜੀ ਤ੍ਰੇਤੇ ਦੀ ਗੱਲ ਹੈ ਜਦੋਂ ਜਨਕ ਰਾਜਾ ਹੋਇਆ।
ਤੇ ਸੇਵਕ ਹਾਂ ਸੇਵ ਕਰੇ ਹੀ।
ਮੈਂ ਉਹਦਾ ਸੇਵਕ ਬਣ ਕੇ ਉਹਦੀ ਸੇਵਾ ਕਰਦਾ ਸੀ।
ਇੱਕ ਦਿਨ ਕਾਜ ਕਰਨ ਕੁਛ ਭਾਖਾ,
ਇੱਕ ਦਿਨ ਕੋਈ ਕੰਮ ਕਰਨ ਨੂੰ ਮੈਨੂੰ ਉਹਨੇ ਰਾਜੇ ਜਨਕ ਨੇ ਕਿਹਾ ਜੋ ਬ੍ਰਹਮ ਗਿਆਨੀ ਸੀ।
ਕੀਨ ਤਵੇ ਮੈਂ ਰਿਸ ਉਰ ਰਾਖਾ,
ਮੈਂ ਉਸ ਵਕਤ ਕੀਨ ਤਵੇ ਮੈਂ ਰਿਸ ਉਰ ਰਾਖਾ, ਕੀਨਾ ਤਾਂ ਸੀ ਕੰਮ ਪਰ ਗੁੱਸਾ ਰੱਖਿਆ ਮਨ ਦੇ ਅੰਦਰ।
ਜਨਕ ਜਾਨ ਮਨ ਬਚਨ ਬਖਾਨਾ,
ਰਾਜੇ ਜਨਕ ਨੇ ਇਹ ਗੱਲ ਜਾਣ ਲਈ ਮਨ ਚ ਅੰਤਰਜਾਮੀ ਸੀ ਇਉਂ ਕਿਹਾ,
ਤੜਫ ਮੀਨ ਜਿਉਂ ਕਾਜ ਕਰਾਨਾ,
ਕਹਿੰਦੇ ਮੱਛੀ ਵਾਂਗੂ ਤੜਫ ਕੇ ਕਿਉਂ ਕੰਮ ਕਰਦਾ, ਸਧਾਰਨ ਤੌਰ ਤੇ ਕੰਮ ਕਰੀਦਾ ਹੁੰਦਾ।
ਤਿੰਨ ਕੇ ਬਚਨ ਮੀਨ ਤਨ ਪਾਇਓ,
ਉਹਨਾਂ ਦੇ ਬਚਨ ਹੋਣ ਕਰਕੇ ਮੈਨੂੰ ਇਹ ਮੱਛ ਦਾ ਤਨ ਮਿਲਿਆ।
ਤੁਮਰੇ ਚਰਨ ਪਰਸ ਸੁਟਕਾਇਓ,
ਤੁਹਾਡੇ ਚਰਨ ਪਰਸ ਹੋਏ ਨੇ ਸਪਰਸ਼ ਹੋਏ ਨੇ ਤਾਂ ਮੈਨੂੰ ਹੁਣ ਇਹ ਦੇਹੀ ਤੋਂ ਛੁਟਕਾਰਾ ਮਿਲਿਆ।
ਅਸ ਕਹਿ ਦੇਵ ਸਜਨ ਕੋ ਗਇਓ,
ਇਸ ਤਰ੍ਹਾਂ ਉਹ ਕਹਿ ਕਰਕੇ ਮਾਤ ਲੋਕ ਤੋਂ ਚਲਿਆ ਗਿਆ ਦੇਵ ਲੋਕ ਨੂੰ।
ਜਨਕ ਸਰਾਪ ਤੇ ਸੂਟਤ ਭਇਓ,
ਜਨਕ ਦੇ ਸਰਾਪ ਤੋਂ ਇਹ ਛੁੱਟ ਗਿਆ ਹੈ।
ਬਹਰੋ ਆਗੇ ਕੀਨ ਪਿਆਨਾ,
ਫੇਰ ਅੱਗੇ ਪਿਆਨਾ ਕੀਤਾ।
ਚਲ ਤੇ ਮਗ ਬੋਲਿਓ ਮਰਦਾਨਾ,
ਰਸਤੇ ਚੱਲਦੇ ਹੋਏ ਭਾਈ ਮਰਦਾਨਾ ਇਸ ਤਰ੍ਹਾਂ ਬਚਨ ਬੋਲੇ। ਇਹ ਪ੍ਰਸੰਗ ਪੜ੍ਹ ਕੇ ਜੋ ਲੋਕ 35 ਕੋ ਲੰਬੀ ਮੱਛੀ ਸਮੁੰਦਰਾਂ ਚ ਲੱਭਦੇ ਨੇ ਤੇ ਪਤਾ ਲੱਗਣ ਕਿ ਲੰਮੀ ਤੋਂ ਲੰਮੀ ਮੱਛੀ 50-60 ਫੁੱਟ ਹੁੰਦੀ ਹੈ, 100 ਹੋ ਜੂਗੀ, ਉਹ ਨਿਰਾਸ਼ ਹੁੰਦੇ ਨੇ। ਪਰ ਇਸ ਪ੍ਰਸੰਗ ਦੀ ਵਿਥਿਆ ਇਸ ਦੇ ਵਿੱਚ ਹੈ ਕਿ ਕੋਈ ਜੋਗੀ ਰਾਜ ਜਨਕ ਦਾ ਸਰਾਪਿਆ ਉਹਦਾ ਕੋਈ ਦਾਸ ਸੀ। ਇਹ 19ਵਾਂ ਜਨਕ ਹੋਇਆ ਜਿਹਨੂੰ ਆਪਾਂ ਸੁਣ ਰਹੇ ਹਾਂ, ਕਿਉਂਕਿ ਜਨਕ ਤਾਂ ਇਹ ਗੱਦੀ ਦਾ ਨਾਂ ਸੀ। ਪਿੱਛੇ ਪਿੱਛੇ ਜਨਕ ਅੱਖਰ ਲੱਗਦਾ ਹਰੇਕ ਦੇ, ਪਹਿਲਾ ਜਨਕ, ਦੂਜਾ ਜਨਕ, ਤੀਜਾ ਜਨਕ, ਚੌਥਾ ਜਨਕ। ਇਹ ਜਿਹੜਾ 19ਵਾਂ ਜਨਕ ਸੀ ਨਾ, ਇਹ ਬ੍ਰਹਮ ਗਿਆਨੀ ਸੀ, ਤੇ ਇਸ ਕਰਕੇ ਇਹਦਾ ਸਰਾਪਿਆ ਹੋਇਆ ਕੋਈ ਦਾਸ ਸੀ। ਉਹਨੂੰ ਜੋ ਸੂਰਤ ਮਿਲੀ ਸੀ ਸੋ ਇਸ ਤਰ੍ਹਾਂ ਦੀ ਮਿਲੀ ਸੀ, ਕਿਉਂਕਿ ਸਰਾਪ ਕਰਕੇ ਏਡਾ ਵੱਡਾ ਹੋਇਆ। ਵੈਸੇ ਕੋਈ ਮੱਛੀ ਮੱਛ ਏਡਾ ਵੱਡਾ ਕਹਿੰਦੇ ਹੁੰਦਾ ਨਹੀਂ। ਗੁਰੂ ਵਿੱਚ ਪੂਰਨ ਭਾਵਨਾ ਹੋਣ ਕਰਕੇ, ਗੁਰੂ ਆਤਮਾ ਸੱਤਿਆ ਵਾਲਾ ਹੋਣ ਕਰਕੇ ਜਿਸ ਰੂਪ ਵਿੱਚ ਉਹ ਗਿਆ, ਉਹ ਅਵਗਤ ਹਾਲਤ ਦਾ ਰੂਪ ਹੈ। ਜੋ ਇਸ ਲੋਕ ਤੇ ਪਰਲੋਕ ਵਿਚਕਾਰ ਇੱਕ ਅਵਸਥਾ ਹੈ ਜਿੱਥੇ ਸ਼ੁਭ ਗਤੀ ਨੂੰ ਨਾ ਪ੍ਰਾਪਤ ਹੋਏ ਅਮੁਕਤ ਪੁਰਖ ਦੁੱਖ ਪਾਉਂਦੇ ਨੇ, ਉਹ ਅਮੁਕਤ ਰੂਪ ਦੀ ਗਤੀ ਗੁਰੂ ਜੀ ਨੇ ਕੀਤੀ। ਇਹੀ ਪ੍ਰਯੋਜਨ ਸੀ ਸੈਰ ਜਾਂ ਮੱਛੀ ਦਿਖਾਉਣੀ, ਪ੍ਰਯੋਜਨ ਨਹੀਂ ਸੀ। ਮੱਛੀ ਦਿਖਾਉਣ ਦਾ ਕੋਈ ਪ੍ਰਯੋਜਨ ਨਹੀਂ, ਨਾ ਕੋਈ ਸੈਰ ਦਾ। ਪ੍ਰਾਤਮ ਸਮੇਂ ਦੇ ਤਪੱਸਵੀ ਤੇ ਆਤਮਉੱਨਤੀ ਵਾਲੇ ਲੋਕ ਸਰਾਪ ਬੜੀ ਛੇਤੀ ਦਿੰਦੇ ਸੀ, ਫਿਰ ਬਖਸ਼ ਨਹੀਂ ਸੀ ਸਕਦੇ। ਇਹ ਉਹਨਾਂ ਨੂੰ ਬੜਾ ਔਖਾ ਸੀ। ਸਰਾਪ ਦੇਣਾ ਸੌਖਾ, ਬਖਸ਼ਣਾ ਬਹੁਤ ਔਖਾ। ਗੁਰੂ ਨਾਨਕ ਦੇਵ ਜੀ ਨੇ ਇਹੋ ਜਿਹੇ ਪ੍ਰਸੰਗਾਂ ਵਿੱਚ ਇਹਨਾਂ ਸਰਾਪਾਂ ਨਾਲ ਸਰਾਪੇ ਲੋਕਾਂ ਦਾ ਉਧਾਰ ਬਹੁਤ ਕੀਤਾ। ਜਿਉਂ ਜਿਉਂ ਸਾਖੀਆਂ ਪੜ੍ਹੋ ਪਤਾ ਲੱਗਦਾ ਗੁਰੂ ਜੀ ਬੰਦਗੀ ਕਰ ਰਹੇ ਲੋਕਾਂ ਨੂੰ ਜਾ ਮਿਲਦੇ ਅਤੇ ਉਹਨਾਂ ਦੀ ਤਪੱਸਿਆ ਵਿੱਚ ਜਾਨ ਭਰ ਦਿੰਦੇ, ਜਾਂ ਸਰਾਪਿਆਂ ਨੂੰ ਸਰਾਪ ਤੋਂ ਛੁਡਾ ਰਹੇ ਨੇ, ਜਾਂ ਨਵੀਨ ਪਨੀਰੀਆਂ ਆਤਮ ਬਗੀਚੇ 'ਚ ਲਗਾ ਰਹੇ ਨੇ। ਸੋ ਇਸ ਕਰਕੇ ਕਹਿੰਦੇ ਹੁਣ ਪੱਛਮੀ ਲੋਕਾਂ ਨੇ ਵੀ ਜਿਨ੍ਹਾਂ ਦੀ ਵਿੱਦਿਆ ਪਾ ਕੇ ਸਾਡੇ ਲੋਕ ਸੰਸੇ ਬਿਰਤੀ 'ਚ ਵਿਆਕੁਲ ਹਨ, ਮੰਨਿਆ ਕਿ ਐਸੀਆਂ ਹਾਲਤਾਂ ਸੰਭਵ ਨੇ। ਸੋ ਆਟੋ ਸੁਜੈਸ਼ਨ, ਸਵੈ ਸੰਕਲਪ, ਜਿਸ ਪ੍ਰਕਾਰ ਦਾ ਕਿਸੇ ਅੰਦਰ ਕੋਈ ਜੋ ਪ੍ਰਬਲ ਆਤਮਾ ਸੱਤਿਆ ਵਾਲਾ ਆਦਮੀ ਜਾਰੀ ਕਰ ਦੇਵੇ, ਵੈਸੀ ਉਹਦੀ ਦਸ਼ਾ ਹੋ ਜਾਂਦੀ। ਸੋ ਦੂਸਰੀ ਵਿਚਾਰ ਇਹ ਹੈ ਕਿ ਕਰਾਚੀ ਵੱਲ ਮੱਛ ਵੱਡੇ ਬੇੜੇ ਤੇ ਜਹਾਜ਼ ਨੂੰ ਕਹਿੰਦੇ ਨੇ, ਮਛੂਆ ਨਿੱਕੀ ਕਿਸ਼ਤੀ ਨੂੰ ਕਹਿੰਦੇ ਨੇ, ਕਿਸ਼ਤੀ ਨੂੰ ਪੂਰਬ ਵਿੱਚ ਵੀ ਕਹਿੰਦੇ ਇਹ ਮਛੂਆ। ਅਸਲ ਜਨਮ ਸਾਖੀ ਵਿੱਚ ਕੀ ਪਤਾ ਪ੍ਰਸੰਗ ਕਿਵੇਂ ਸੀ ਤੇ ਹੰਦਾਲੀਏ ਨੇ ਉਹਨੂੰ ਕਿਵੇਂ ਉਲਟਾਇਆ, ਇਹ ਪ੍ਰਸੰਗ ਪੁਰਾਤਨ ਜਨਮ ਸਾਖੀ ਵਿੱਚ ਨਹੀਂ ਹੈ। ਇਸ ਕਰਕੇ ਪਰ ਜਦੋਂ ਪ੍ਰਸੰਗ ਆਉਂਦਾ ਗੱਲ ਵਿਸ਼ਵਾਸ ਦੀ ਹੁੰਦੀ ਹੈ ਭਈ ਗੁਰੂ ਨਾਨਕ ਸਾਹਿਬ ਕੀ ਨਹੀਂ ਕਰ ਸਕਦੇ ਤੇ ਰੱਬ ਕੀ ਨਹੀਂ ਬਣਾ ਸਕਦਾ। ਸਭ ਕੁਛ ਹੋ ਸਕਦਾ, ਜੋ ਗੁਰੂ ਸਾਹਿਬ ਚਾਹੁਣ ਉਹੀ ਕੁਛ ਹੋ ਸਕਦਾ। ਇਸ ਕਰਕੇ ਇੱਥੇ ਬਚਨ ਆਇਆ ਵੀ ਇਹ ਸਰਾਪਿਆ ਹੋਣ ਕਰਕੇ ਏਡਾ ਵੱਡਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਤਾਰ ਦਿੱਤਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂਹੀਓ ਗੁਰੂ ਘਰ ਦੇ ਵਿੱਚ ਕਿਹਾ ਕਿ ਨਾ ਤਾਂ ਕੋਈ ਕਿਸੇ ਨੂੰ ਵਰ ਦੇਵੇ ਨਾ ਸਰਾਪ, ਕਿਉਂਕਿ ਵਰ ਤੇ ਸਰਾਪ ਗੁਰਸਿੱਖਾਂ ਨੂੰ ਮਨਾ ਕੀਤੇ ਮਹਾਰਾਜ ਨੇ, ਇਹ ਗੁਰਮਤ ਅਨੁਸਾਰ ਯੋਗ ਨਹੀਂ ਬਣਦੇ। ਸੁੱਤੇ ਸਿੱਧ ਬਚਨ ਨਿਕਲ ਜਾਣਾ ਇੱਕ ਅਲੱਗ ਗੱਲ ਹੁੰਦੀ ਹੈ। ਵਰ ਸਰਾਪ ਜਿਹੜਾ ਹੁੰਦਾ ਉਹ ਬਕਾਇਦਾ ਕਿਹਾ ਜਾਂਦਾ, ਜਿਵੇਂ ਵਰ ਦੇਣਾ ਕਿਸੇ ਨੂੰ ਐਵੇਂ ਵੀ ਕਿਹਾ ਜਾਂਦਾ, ਸਰਾਪ ਦੇਣ ਵੇਲੇ ਇਉਂ ਕਿਹਾ ਜਾਂਦਾ। ਸੋ ਜਿਵੇਂ ਦ੍ਰੋਪਦੀ ਨੇ ਸਰਾਪ ਦੇਣਾ ਸ਼ੁਰੂ ਕੀਤਾ ਸੀ, ਮੈਂ ਫਲਾਨੇ ਦੀ ਪੁੱਤਰੀ, ਫਲਾਨੇ ਦੀ ਪੋਤਰੀ, ਫਲਾਨੇ ਇੰਨਿਆਂ ਦੀ ਪਤਨੀ ਦ੍ਰੋਪਦੀ, ਇਹ ਸਰਾਪ ਦਿੰਦੀ ਹਾਂ। ਉੱਥੇ ਰੋਕ ਦਿੱਤੀ ਸੀ, ਨਹੀਂ ਦੇਣਾ ਸਰਾਪ। ਜਦੋਂ ਸਰਾਪ ਦਿੰਦੇ ਨੇ ਤਾਂ ਪੂਰੀ ਆਪਣੀ ਸਾਰੀ ਡਿਟੇਲ ਦੇਣੀ ਪੈਂਦੀ ਕਿ ਮੈਂ ਫਲਾਨਾ 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 ਇਹ ਸਰਾਪ ਦੇ ਰਿਹਾ। ਉਹ ਸਰਾਪ ਦੇਣ ਦਾ ਵੀ ਫਿਰ ਲੇਖਾ ਦੇਣਾ ਪੈਂਦਾ, ਵਰ ਦੇਣ ਵੇਲੇ ਵੀ ਕਹਿਣਾ ਪੈਂਦਾ। ਇਸ ਕਰਕੇ ਸਤਿਗੁਰੂ ਨੇ ਆਪਾਂ ਨੂੰ ਇਹਨਾਂ ਚੀਜ਼ਾਂ 'ਚੋਂ ਕੱਢ ਲਿਆ, ਪੁੰਨੀ ਪਾਪੀ ਆਖਣ ਨਾ ਹੀ ਵਿੱਚੋਂ ਵੀ ਕੱਢਿਆ, ਨਾ ਪੁੰਨੀ ਨਾ ਪਾਪੀ, ਨਾ ਆਪਾਂ ਵਰੀ ਨਾ ਸਰਾਪੀ, ਦੋਨਾਂ 'ਚ ਬਾਹਰ ਕੱਢਿਆ। ਸੁਭਾਵਕ ਬਚਨ ਕਰਨਾ ਵੱਖਰੀ ਚੀਜ਼ ਹੈ, ਬਖਸ਼ਿਸ਼ ਹੋਣੀ ਹੋਰ ਚੀਜ਼ ਹੈ। ਇਸ ਤਰ੍ਹਾਂ ਮਹਾਰਾਜ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ, ਸੋ ਮਹਾਰਾਜ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਗੁਰਤਖ਼ਤ ਦੀ ਦਾਤ ਬਖਸ਼ਿਸ਼ ਕੀਤੀ 6ਵੇਂ ਪਾਤਸ਼ਾਹ ਨੇ ਅੱਜ ਦੇ ਦਿਹਾੜੇ 'ਤੇ। ਔਰ ਇੱਕੋ ਹੀ ਪਰਖ ਲਈ ਸੀ ਮਹਾਰਾਜ, ਛੋਟੀ ਉਮਰ 10 ਸਾਲ ਦੀ, ਦੌੜੇ ਜਾਂਦੇ ਬਗੀਚੇ ਦੇ ਵਿੱਚ ਸਾਖੀ ਅੱਗੇ ਆਵੇਗੀ, ਉਹ ਝੋਲੇ ਨਾਲ ਫੁੱਲ ਟੁੱਟ ਗਿਆ। 6ਵੇਂ ਪਾਤਸ਼ਾਹ ਕਹਿਣ ਲੱਗੇ ਫੁੱਲ ਕਿਹਨੇ ਤੋੜਿਆ ਇਹ। 7ਵੇਂ ਪਾਤਸ਼ਾਹ ਕਹਿਣ ਲੱਗੇ ਮੇਰਾ ਝੋਲਾ ਵੱਜ ਗਿਆ ਸੀ, 100 ਕਲੀਆਂ ਦਾ ਝੋਲਾ ਪਾਉਂਦੇ ਸੀ। ਕਹਿੰਦੇ ਦਾਮਨ ਸੰਭਾਲ ਕੇ ਨਹੀਂ ਚੱਲਿਆ ਜਾਂਦਾ, ਸੀ ਤਾਂ ਛੋਟੇ ਜਿਹੀ, ਇਹ ਫੁੱਲ ਕਿਉਂ ਤੋੜਿਆ? ਉਸ ਵਕਤ ਆਪਣਾ ਦਾਮਨ ਸੀ, ਚੋਲਾ ਸੀ, ਇਕੱਠਾ ਕਰਕੇ ਹੱਥ 'ਚ ਫੜ ਲਿਆ, ਇਕੱਠਾ ਕਰ ਲਿਆ। ਸਾਰੀ ਜ਼ਿੰਦਗੀ ਜਦ ਤੱਕ ਰਹੇ ਨੇ ਦਾਮਨ ਇਕੱਠਾ ਹੀ ਰੱਖਿਆ, ਚੋਲਾ 100 ਕਲੀਆਂ ਦਾ ਹੀ ਪਾਇਆ, ਰੱਖਿਆ ਇਕੱਠਾ ਹੀ, ਬਚਨ ਮੰਨਿਆ ਮਹਾਰਾਜ ਦਾ। 7ਵੇਂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ 6ਵਿਆਂ ਨੇ 7ਵੇਂ ਪਾਤਸ਼ਾਹ 'ਤੇ। ਸੋ ਬਾਬਾ ਗੁਰਦਿੱਤਾ ਜੀ ਜੋ 6ਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸੀ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰ ਰਾਏ ਸਾਹਿਬ ਮਹਾਰਾਜ, ਮਾਤਾ ਨੱਤੀ ਜੀ ਇਹਨਾਂ ਦੇ ਮਾਤਾ ਜੀ ਸਨ। ਸੋ ਕਈਆਂ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ, ਉਹ ਕਹਿਣਗੇ ਇਹ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸੀ 7ਵੇਂ ਪਾਤਸ਼ਾਹ। ਨਹੀਂ, ਇਹ 6ਵੇਂ ਪਾਤਸ਼ਾਹ ਦੇ ਪੋਤਰੇ ਸੀ, 6ਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ, ਪਾਵਨ ਪਵਿੱਤਰ। ਆਓ, 12 ਮਾਹ ਭੋਗ ਪੈ ਚੁੱਕਿਆ, ਪਿਛਲੇ ਮਹੀਨੇ ਸ਼ਰਵਣ ਕੀਤਾ ਸੀ ਅਖੀਰਲਾ ਮਹੀਨਾ, ਇਸ ਹਿਸਾਬ ਨਾਲ ਆਪਣਾ ਨਵਾਂ ਮਹੀਨਾ ਪ੍ਰਾਰੰਭ ਹੋਇਆ ਹੈ। 12 ਮਾਹ ਮਾਝ ਮਹੱਲਾ 5ਵਾਂ ਘਰ ਚੌਥਾ, 12 ਮਾਹ ਉਚਾਰਨ ਕਰਦੇ ਨੇ 5ਵੇਂ ਪਾਤਸ਼ਾਹ ਮਾਝ ਰਾਗ ਦੇ ਵਿੱਚ। ਮਾਝ ਰਾਗ ਹੈ ਚੌਥੇ ਘਰ ਸੁਰ ਤਾਰ 'ਚ ਗਾਉਣ ਦਾ ਹੁਕਮ ਹੈ। 12 ਮਾਹ ਪਹਿਲੇ ਪਾਤਸ਼ਾਹ ਨੇ ਤੁਖਾਰੀ ਰਾਗ 'ਚ ਵੀ ਉਚਾਰਿਆ, ਪਰ ਥੋੜ੍ਹਾ ਜਿਹਾ ਸਮਝਣ ਵਿੱਚ ਮਹਿੰਗੀ ਬਾਣੀ ਹੈ, ਇਸੇ ਕਰਕੇ ਬਹੁਤ ਸੌਖੀ ਬਾਣੀ ਉਚਾਰਨ ਕੀਤੀ। 2 12 ਮਾਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ, 1 12 ਮਾਹ ਦਸਮ ਗ੍ਰੰਥ ਵਿੱਚ 10ਵੇਂ ਪਾਤਸ਼ਾਹ ਨੇ ਉਚਾਰਿਆ, 1 12 ਮਾਹ ਇੱਕ ਸਿੱਖ ਨੇ ਉਚਾਰਿਆ ਸੀ, ਉਹ ਵੀ ਮਹਾਰਾਜ ਦੇ ਹੁਕਮ ਨਾਲ 10ਵੇਂ ਪਾਤਸ਼ਾਹ ਵੇਲੇ। ਜਿਹੜੇ 52 ਕਵੀ ਹੋਏ ਨੇ ਉਹਨਾਂ ਨੇ ਵੀ ਉਚਾਰਿਆ ਸੀ ਇਹ। ਇਸ ਕਰਕੇ ਜਿਵੇਂ ਵੀ ਕਿਸੇ ਦੀ ਇੱਛਾ ਹੁੰਦੀ ਸੀ ਉਹ ਉਚਾਰ ਦਿੰਦਾ ਮਹਾਰਾਜ ਦੇ ਹੁਕਮ ਅਨੁਸਾਰ। ਸਤਿਗੁਰੂ ਫਰਮਾਉਂਦੇ ਨੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਓਂਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਪਹਿਲੀ ਪੌੜੀ ਵਿੱਚ ਮੰਗਲ ਕੀਤਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਪਿਛਲੇ ਜਨਮ ਦੇ ਕੀਤੇ ਹੋਏ ਜਿਹੜੇ ਕਰਮ ਸੀ ਉਹਨਾਂ ਮੁਤਾਬਕ ਸਾਡੇ ਮੱਥੇ 'ਤੇ ਕਿਰਤ ਪੈ ਗਈ, ਉਹਦੇ ਕਰਕੇ ਅਸੀਂ ਤੁਹਾਡੇ ਤੋਂ ਵਿਛੜ ਗਏ, ਅਤੇ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਓ। 4 ਕੁੰਟ ਦਹਿਦ ਇਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। 4 ਕੁੰਟਾਂ ਦੇ ਵਿੱਚ 10 ਦਿਸ਼ਾਂ ਦੇ ਵਿੱਚ ਭਰਮ ਕੇ ਤੁਹਾਡੀ ਸ਼ਾਮ ਤੋਂ ਭਾਵ ਹੁੰਦਾ ਸਰਨ ਆ ਗਏ ਹਾਂ ਥੱਕ ਕੇ। ਜਦੋਂ ਹੋਰ ਕਿਤੇ ਕੋਈ ਨਹੀਂ ਗੱਲ ਬਣੀ ਤਾਂ ਆਏ ਹਾਂ। ਕਿਉਂ? ਧੇਨ ਦੁੱਧ ਹੈ ਅਤੇ ਬਾਹਰ ਹੀ ਕਿਤੇ ਨਾ ਆਵੇ ਕਾਮ। ਜਿਵੇਂ ਗਊ ਹੈ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੀ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾ ਹੀ ਦਾਮ। ਪਾਣੀ ਤੋਂ ਬਿਨਾਂ ਜਿਵੇਂ ਖੇਤੀ ਕੁਮਲਾ ਜਾਂਦੀ ਹੈ, ਉਹ ਤੋਂ ਪੈਸੇ ਨਹੀਂ ਮਿਲਦੇ ਫਿਰ। ਇਸੇ ਪ੍ਰਕਾਰ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੋਂ ਬਿਨਾਂ ਬੁੱਧੀ ਕਿਸੇ ਕੰਮ ਨਹੀਂ ਹੈ। ਨਾਮ ਰੂਪੀ ਜਲ ਤੋਂ ਬਿਨਾਂ ਜਿਹੜਾ ਨਾਮ ਧਨ ਪੈਦਾ ਹੀ ਨਹੀਂ ਹੁੰਦਾ, ਜੀਵ ਕੁਮਲਾ ਜਾਂਦਾ। ਹਰ ਨਾਹ ਨਾ ਮਿਲੀ ਹੈ ਸਾਜਨਾ ਕਦ ਪਾਈ ਹੈ ਵਿਸਰਾਮ। ਨਾਹ ਦਾ ਮਤਲਬ ਹੁੰਦਾ ਪਤੀ, ਹਰੀ ਰੂਪ ਪਤੀ ਜਦੋਂ ਤੱਕ ਮਿਲਦਾ ਨਹੀਂ ਉਦੋਂ ਤੱਕ ਵਿਸ਼ਰਾਮ ਦਾ ਮਤਲਬ ਹੁੰਦਾ ਟਿਕਾਓ ਕਿੱਥੇ ਪਾਈਏ। 84 ਦੇ ਗੇੜੇ ਮਿਲਦੇ ਰਹਿੰਦੇ ਨੇ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਰੂਪੀ ਘਰ ਵਿੱਚ ਪਤੀ ਪਰਮਾਤਮਾ ਪ੍ਰਗਟ ਨਹੀਂ ਹੁੰਦਾ, ਉਹ ਹਿਰਦਾ ਰੂਪੀ ਘਰ, ਉਹ ਸਰੀਰ ਤਾਂ ਭੱਠ ਵਾਂਗੂ ਤਪਦਾ ਹੀ ਰਹਿੰਦਾ। ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਸਾਰੇ ਸ਼ਿੰਗਾਰ ਕਰਨੇ, ਤੰਬੋਲ ਖਾਣੇ, ਸਾਰੇ ਰਸ ਸਣੇ ਦੇਹੀ ਦੇ ਸਾਰੇ ਕਚਿਆਈ ਵਾਲੇ ਨੇ, ਜਿਹਨੂੰ ਪਤੀ ਦੀ ਪ੍ਰਾਪਤੀ ਨਹੀਂ ਹੋਈ ਪਰਮਾਤਮਾ ਦੀ। ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਜਿਹੜੀਆਂ ਕੰਤ ਤੋਂ ਵਿਹੂਣੀਆਂ ਨੇ ਸਵਾਮੀ ਮਾਲਕ ਤੋਂ ਬਿਨਾਂ ਨੇ, ਉਹਨਾਂ ਲਈ ਤਾਂ ਮਿੱਤਰ ਸੱਜਣ ਸਾਰੇ ਜਮਾਂ ਦੀ ਨਿਆਈ ਨੇ। ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਸਾਡੀ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਇਹੀ ਬੇਨਤੀ ਆ, ਪੰਜਵੇਂ ਪਾਤਸ਼ਾਹ ਕਹਿੰਦੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਇਹ ਸਵਾਮੀ ਸਾਨੂੰ ਆਪਣੇ ਨਾਲ ਕਿਰਪਾ ਕਰਕੇ ਮੇਲ ਲਓ, ਜਿਹਦਾ ਧਾਮ ਜਿਹੜਾ ਘਰ ਸੱਚਖੰਡ ਹੈ ਨੇਚਲ। ਇਹ ਮੰਗਲ ਕਰਕੇ ਮਹਾਰਾਜ ਨੇ ਫਿਰ ਮਹੀਨਾ ਆਰੰਭ ਕੀਤਾ ਹੈ, ਚੇਤ ਗੋਬਿੰਦ ਆਰਾਧੀ ਹੈ। ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਭਾਈ ਗੋਬਿੰਦ ਦੀ ਆਰਾਧਨਾ ਕਰਿਆ ਕਰੋ, ਅਕਾਲ ਪੁਰਖ ਵਾਹਿਗੁਰੂ ਦੀ, ਕਿਉਂਕਿ ਉਹਦੇ ਨਾਲ ਹੀ ਹੋਵੇ ਆਨੰਦ ਘਣਾ। ਉਹਦੇ ਨਾਲ ਹੀ ਮਨ ਦੇ ਅੰਦਰ ਬਹੁਤ ਭਾਰੀ ਆਨੰਦ ਆਉਂਦਾ ਬੰਦੇ ਨੂੰ। ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਕਰਿਆ ਕਰੋ, ਮੂਲ ਮੰਤਰ ਪੜ੍ਹਿਆ ਕਰੋ, ਬਾਣੀ ਜ਼ਿਆਦਾ ਪੜ੍ਹਿਆ ਕਰੋ। ਉਹ ਜਿਹੜੀ ਆਪਣੇ ਮਨ ਦੇ ਅੰਦਰੋਂ ਹੁਣ ਘੱਟਦੀ ਜਾਂਦੀ ਭਾਵਨਾ ਬਾਣੀ ਘੱਟ ਪੜ੍ਹਨ ਦੀ ਗੱਲ, ਉਹਨੂੰ ਛੱਡ ਦਿਓ। ਹੁਣ ਤੱਕ ਆਪਾਂ ਦੇਖ ਹੀ ਲਿਆ ਸਾਰਿਆਂ ਨੇ ਕਿ ਘੱਟ ਬਾਣੀ ਪੜ੍ਹਿਆ ਕੋਈ ਖਾਸ ਗੱਲ ਬਣੀ ਨਹੀਂ ਹੈ, ਬਾਣੀ ਵੱਧ ਪੜ੍ਹਿਆ ਗੱਲ ਬਣਨੀ ਹੈ, ਘੱਟ ਪੜ੍ਹਿਆ ਨਹੀਂ ਗੱਲ ਬਣਨੀ। ਵੱਧ ਤੋਂ ਵੱਧ ਬਾਣੀ ਪੜ੍ਹੀਏ, ਮਨ ਪੜ੍ਹੀਏ ਕਿੱਥੇ ਸੱਚੇ ਪਾਤਸ਼ਾਹ ਬਾਣੀ ਜਿੱਥੇ ਪੜ੍ਹਦੇ ਲੋਕ ਲੈ ਸਾਰਾ ਦਿਨ ਐਵੇਂ ਬੁੜ ਬੁੜ ਕਰਦਾ, ਕੋਈ ਕਹਿੰਦਾ ਇੰਨੀ ਬਾਣੀ ਕੀ ਕਰਨੀ, ਇੰਨੇ ਪਾਠ ਕੀ ਕਰਨੇ। ਕਹਿੰਦੇ ਦੁਨਿਆਵੀ ਲੋਕਾਂ ਕੋਲ ਨਾ ਪੜ੍ਹੋ ਬਹਿ ਕੇ, ਦੁਨਿਆਵੀ ਲੋਕ ਤੁਹਾਨੂੰ ਟੋਕਾ ਟਾਕੀ ਕਰਨਗੇ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕਹਿੰਦੇ ਰੱਬ ਦੇ ਪਿਆਰਿਆਂ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਨਾਮ ਉਚਾਰਨ ਕਰਿਆ ਕਰੋ। ਉਹ ਸ਼ਾਬਾਸ਼ ਦਿੰਦੇ, ਸ਼ਾਬਾਸ਼ ਅੱਜ ਕਿੰਨੇ ਪਾਠ ਕੀਤੇ, ਇੰਨੇ, ਬਹੁਤ ਸ਼ਾਬਾਸ਼। ਅਤੇ ਜੇ ਦੁਨਿਆਵੀ ਬੰਦੇ ਨੂੰ ਕਹੋ ਅੱਜ ਮੈਂ ਇੰਨੇ ਪਾਠ ਕੀਤੇ ਹੈ, ਉਹ ਕਹਿੰਦੇ ਇਹਦੇ ਨਾਲ ਤਾਂ ਤੂੰ ਹੋਰ ਕੋਈ ਕੰਮ ਕਰ ਲੈਂਦਾ, ਇੰਨੇ ਪਾਠਾਂ ਦੀ ਕੀ ਲੋੜ ਹੈ, ਇੱਕ ਪਾਠ ਥੋੜ੍ਹਾ ਹੁੰਦਾ ਕਰਨ ਨੂੰ। ਦੁਨਿਆਵੀ ਲੋਕ ਹਮੇਸ਼ਾ ਪੁੱਠੀ ਰਾਇ ਦਿੰਦੇ ਹੁੰਦੇ ਨੇ। ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸਹਿ ਗਣਾ। ਦੁਨੀਆਂ ਅੰਦਰ ਉਸ ਬੰਦੇ ਨੂੰ ਆਇਆ ਗਿਣੋ ਜਿਹਨੇ ਆਪਣਾ ਵਾਹਿਗੁਰੂ ਪਾ ਲਿਆ, ਬਾਕੀ ਦੇ ਕਾਹਦੇ ਗਿਣਦੇ ਆ। ਇੱਕ ਕਹਿੰਦੇ ਕਦਮ ਜਿੱਥੇ ਰੱਖਿਆ ਆਪਾਂ, ਪਹਿਲਾ ਰਾਜੇ ਦੀ ਕਬਰ, ਦੂਜੇ ਕਦਮ ਥੱਲੇ ਵਜ਼ੀਰ ਦੀ ਕਬਰ ਹੈ। ਇੰਨੇ ਦੁਨੀਆਂ ਤੇ ਰਾਜੇ ਵਜ਼ੀਰ ਹੋ ਕੇ ਚਲੇ ਗਏ ਨੇ। ਹੁਣ ਆਏ ਤਿਸਹਿ ਗਣਾ ਕਬੀਰ ਫਰੀਦ ਤਰਲੋਚਨ ਨਾਮਦੇਵ, ਸਾਰਿਆਂ ਦਾ ਨਾਂ ਗਿਣਿਆ ਗੁਰੂ ਗ੍ਰੰਥ ਸਾਹਿਬ ਚ, ਸਾਰਿਆਂ ਦਾ ਉਹਨਾਂ ਦਾ ਨਾਂ ਆਇਆ ਜਿਨ੍ਹਾਂ ਨੇ ਪ੍ਰਾਪਤੀ ਕੀਤੀ, ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ। ਤੇ ਦੂਜਿਆਂ ਦਾ ਨਾਂ ਕਾਹਨੂੰ ਲਿਖਣਾ ਸੀ, ਕਾਨਾ ਪੀਲੂ ਛੱਜੂ ਸਾਰੇ ਆਏ ਤਾਂ ਸੀ ਪਰ ਉਹਨਾਂ ਨਾਂ ਨਹੀਂ ਲਿਖਿਆ। ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ, ਪਾਣੀ ਵਿੱਚ, ਥਲਾਂ ਵਿੱਚ, ਆਕਾਸ਼ ਵਿੱਚ, ਧਰਤੀ ਵਿੱਚ, ਸਾਰਿਆਂ ਬਣਾਂ ਵਿੱਚ ਵਾਹਿਗੁਰੂ ਵਿਆਪਕ ਹੈ। ਸੋ ਪ੍ਰਭ ਚੇਤਨ ਆਵੇ ਕਿਤੜਾ ਦੁੱਖ ਗਣਾ। ਜਦੋਂ ਵਾਹਿਗੁਰੂ ਚੇਤੇ ਨਹੀਂ ਆਉਂਦਾ ਕਹਿੰਦੇ ਕਿੰਨਾ ਦੁੱਖ ਗਿਣੀਏ, ਬਹੁਤ ਦੁੱਖ ਲੱਗਦਾ ਕਿ ਵਾਹਿਗੁਰੂ ਅੱਜ ਤੂੰ ਸਾਨੂੰ ਚੇਤੇ ਕਿਉਂ ਨਹੀਂ ਆਇਆ। ਮਹਾਰਾਜ ਕਹਿੰਦੇ ਜਿੱਤ ਦਿਨ ਬਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਆ ਝੂਰ, ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਰਾਵਿਆ ਉਚਾਰਨ ਕੀਤਾ ਉਹਨਾਂ ਦੇ ਬਹੁਤ ਸ਼੍ਰੋਮਣੀ ਭਾਗ ਨੇ। ਹਰ ਦਰਸ਼ਨ ਕੌ ਮਨ ਲੋਚਦਾ ਨਾਨਕ ਪਿਆਸ ਮਨਾ। ਸਾਡੇ ਮਨ ਦੇ ਅੰਦਰ ਪਿਆਸ ਹੈ ਹਰੀ ਦੇ ਦਰਸ਼ਨਾਂ ਨੂੰ, ਮਨ ਲੋਚਦਾ ਹੀ ਰਹਿੰਦਾ, ਹੇ ਹਰੀ ਤੇਰੇ ਦਰਸ਼ਨ ਹੋ ਜਾਣ, ਤੇਰੇ ਦਰਸ਼ਨ ਹੋ ਜਾਣ, ਕਿਉਂਕਿ ਤੇਰੇ ਦਰਸ਼ਨਾਂ ਬਿਨਾਂ ਆਹ ਸਾਨੂੰ ਜੰਜਾਲਾਂ ਤੋਂ ਖਹਿੜਾ ਨਹੀਂ ਛੁੱਟਣਾ ਸਾਡਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾਂ। ਚੇਤ ਦੀ ਮਹੀਨੇ ਦੁਆਰਾ ਕਹਿੰਦੇ ਨੇ ਮਿਲਾਏ ਸੋ ਪ੍ਰਭੂ, ਜਿਹੜਾ ਉਸ ਪ੍ਰਭੂ ਨੂੰ ਸਾਨੂੰ ਮਿਲਾ ਦੇਵੇ, ਸਾਡੇ ਸਤਿਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਜਾਂ ਬਾਬਾ ਬੁੱਢਾ ਜੀ ਵਰਗੇ, ਜਾਂ ਕੋਈ ਬ੍ਰਹਮ ਗਿਆਨੀ ਰੱਬ ਨਾਲ ਮਿਲਾ ਦੇਵੇ ਪੰਜ ਪਿਆਰਿਆਂ ਦੇ, ਤਿਸ ਕੈ ਪਾਏ ਲੱਗਾਂ। ਕਹਿੰਦੇ ਉਹ ਰੱਬ ਦੇ ਪਿਆਰਿਆਂ ਦੇ ਚਰਨੀ ਲੱਗੀਏ, ਗੁਰੂ ਦੇ ਚਰਨੀ ਲੱਗੀਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਕੋਰ। ਜਿਹੜਾ ਰੱਬ ਨਾਲ ਮਿਲਾ ਦੇਵੇ ਉਹਦੇ ਚਰਨੀ ਲੱਗੀਏ, ਵੀ ਗੁਰਮੁਖਾ ਪਰਮਾਤਮਾ ਨਾਲ ਸਾਨੂੰ ਮਿਲਾ ਦੇ, ਗੁਰਾਂ ਦੇ ਚਰਨੀ ਲੱਗੀਏ, ਸੰਗਤ ਦੇ ਚਰਨੀ ਲੱਗੀਏ। ਇਸ ਮਹੀਨੇ ਦਾ ਮਹਾਰਾਜ ਨੇ ਉਪਦੇਸ਼ ਜੋ ਬਖਸ਼ਿਸ਼ ਕੀਤਾ ਪਾਵਨ ਪਵਿੱਤਰ, ਸੋ ਹਿਰਦੇ ਚ ਵਸਾਈਏ, ਰੋਜ਼ ਮਹੀਨਾ ਪੜ੍ਹੀਏ। ਅਗਲਾ ਮਹੀਨਾ ਜਿਹੜਾ ਵਿਸਾਖ ਦਾ ਆਉਣਾ ਉਹ ਚ ਅੰਮ੍ਰਿਤ ਸੰਚਾਰ ਵੀ ਹੋਣਾ, ਇਉਂ ਤਿਆਰੀਆਂ ਵੀ ਕਰ ਲਓ ਜਿਹਨਾਂ ਜਿਹਨਾਂ ਅੰਮ੍ਰਿਤ ਛਕਣਾ, ਜਿਨ੍ਹਾਂ ਨੇ ਕੁਰਹਿਤ ਕਰ ਲਈ, ਗਲਤੀ ਕਰ ਲਈ, ਭਾਈ ਉਹ ਵੀ ਸਾਵਧਾਨ ਹੋ ਜਾਓ, ਦੁਬਾਰਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ। ਆਪਾਂ ਸਾਰੀ ਸਿਆਣਪ ਛੱਡ ਕੇ ਇਹਦਾ ਕੀ ਫਾਇਦਾ, ਉਹਦਾ ਕੀ ਫਾਇਦਾ, ਇਹ ਛੱਡ ਦਿਓ। ਇੱਕ ਗੱਲ ਮੰਨੋ ਕਿ ਮੈਨੂੰ ਬਚਨ ਹੈ, ਮੈਨੂੰ ਹੁਕਮ ਹੈ ਅੰਮ੍ਰਿਤ ਛਕਣ ਦਾ, ਬਸ, ਔਰ ਮੈਂ ਅੰਮ੍ਰਿਤ ਛਕਣਾ। ਮੈਨੂੰ ਹੁਕਮ ਹੈ ਨਿਤਨੇਮ ਦਾ, ਮੈਂ ਨਿਤਨੇਮ ਦਾ ਹੁਕਮ ਮੰਨਣਾ। ਮੈਂ ਕੀ ਲੈਣਾ, ਤੁਸੀਂ ਕੀ ਲੈਣਾ, ਫਰੋਲਾ ਫਰਾਲੀ ਕਰਕੇ ਗੰਗੇ ਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ। ਆਪਾਂ ਤਾਂ ਤਰਨਾ ਹੈ, ਆਪਾਂ ਗਿਣਤੀਆਂ ਮਿਣਤੀਆਂ ਨਹੀਂ ਗਿਣਨੀਆਂ। ਗਿਣਤੀਆਂ ਮਿਣਤੀਆਂ ਉਹ ਗਿਣੇ ਜਿਹਨੂੰ ਦਸਵੇਂ ਪਾਤਸ਼ਾਹ ਦੇ ਕੋਈ ਸ਼ੱਕ ਹੈ। ਸਾਨੂੰ ਜੇ ਆਪਣੇ ਗੁਰੂ ਤੇ ਕੋਈ ਸ਼ੰਕਾ ਹੀ ਨਹੀਂ, 100% ਸ਼ਰਧਾ ਹੈ ਸੱਚੇ ਪਾਤਸ਼ਾਹ ਦੇ, ਜਾਣ ਮੈਨੂੰ ਕਹਿਣੇ ਵੀ ਆਹ ਮਿੱਟੀ ਚੱਕ ਕੇ ਖਾ ਲਾ ਓਏ, ਮੈਂ ਇਹ ਥੋੜ੍ਹੀ ਕਹੂੰਗਾ ਵੀ ਮੈਂ ਨਹੀਂ ਜੀ ਮਿੱਟੀ ਖਾਂਦਾ। ਨਹੀਂ, ਉਹ ਮਿੱਟੀ ਨਹੀਂ, ਉਹ ਤਾਂ ਅੰਮ੍ਰਿਤ ਹੋ ਗਿਆ। ਜਿੱਥੇ ਉਹਨਾਂ ਦੀ ਨਿਗਾਹ ਪੈ ਗਈ ਉਹ ਤਾਂ ਅੰਮ੍ਰਿਤ ਬਣ ਗਿਆ। ਉਹ ਜੋ ਦਸਵੇਂ ਪਾਤਸ਼ਾਹ ਹੁਕਮ ਕਰਦੇ ਉਹਨੂੰ ਮੰਨ ਲਓ, ਦੁਨੀਆਂ ਮਗਰ ਨਾ ਲੱਗੋ। ਫਿਰ ਸਤਿਗੁਰੂ ਸਾਡੇ 'ਤੇ ਬਖਸ਼ਿਸ਼ਾਂ ਕਰਨਗੇ, ਅਸੀਂ ਤਰ ਜਾਵਾਂਗੇ, ਪੰਜ ਪਿਆਰਿਆਂ ਦੀ ਸਿੱਖਿਆ ਕਮਾਈਏ ਔਰ ਉਹਨਾਂ ਦਿੱਤਾ ਹੋਇਆ ਨਾਮ ਜਪੀਏ, ਜਿਸ ਕਰਕੇ ਸਾਡਾ ਵੀ ਭਲਾ ਹੋ ਜਾਏ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।